أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. وَلَنَبْلُوَنَّكُمْ بِشَيْءٍ مِّنَ الْخَوْفِ وَالْجُوعِ وَنَقْصٍ مِّنَ الْأَمْوَالِ وَالْأَنفُسِ وَالثَّمَرَاتِ وَبَشِّرِ الصَّابِرِينَ الَّذِينَ إِذَا أَصَابَتْهُم مُّصِيبَةٌ قَالُوا إِنَّا لِلَّهِ وَإِنَّا إِلَيْهِ رَاجِعُونَ أُولَٰئِكَ عَلَيْهِمْ صَلَوَاتٌ مِّن رَّبِّهِمْ وَرَحْمَةٌ وَأُولَٰئِكَ هُمُ الْمُهْتَدُونَ اللَّهُمَّ سُبْحَانَكَ لَا عِلْمَ لَنَا إِلَّا مَا عَلَّمْتَنَا إِنَّكَ أَنتَ الْعَلِيمُ الْحَكِيمُ مولایا صلی وسلم دائما ابدا علی حبیبک من زانت به الرسول. پچھلا سبق چل رہا سی، پچھلی آیات کریمہ چ ارشاد فرمایا جا رہا سی اللہ کریم دے احسانات، اور پھر ایمان لے آ کے پھر عمل صالح اور اطاعت کر کے اس دا شکر. اس آیت کریمہ چ دسیا گیا کہ ایک نظام ہے رب العالمین دا. اللہ کریم نے ایک ایسا نظام بنا دیتا کہ انسان نو مادی وجود دیتا، ضروریات مادی دیتیاں، اس دیاں حسیات مادی، سننے دی ویکھنے دی ساریاں جڑے محسوسات نے مادی، پھر اس دیاں ضروریات ان بھوک لگ دیئے، اس نو تن ڈپنے واسطے کپڑا گھر ہر شے چاہیے دا، اور انہ چیزاں دا او محتاج ضرورت مند بھی ہے، پھر انہ چیزاں دے وچ اس نے حسن رکھ دیتا، لذت رکھ دیتی ہے، کپڑے تے ہی گزارا نہیں، پھر بہتر تو بہتر کپڑا ہونا چاہیے، صرف گھر تے گزارا نہیں، پھر خوبصورت تو خوبصورت گھر ہونا چاہیے. اس طرح انسان اس دے وچ اس طرح مصروف ہوندا کہ وہ جڑا اس دا روحانی پہلو ہے اور جڑا عہد الست ہے وہ فراموش ہو گیا. اللہ کریم دا یہ نظام یہ ہے کہ انہاں چیزاں دے وچ وہ بندے نو آزمائش وچ پاندا، اور وَلَا نَبْلُوَنَّكُمْ بِشَيْءٍ تھوڑی جی تہاڈی آزمائش لئی جائے گی، من الخوف والجو، کدی کوئی خوف مسلط ہو جائے گا، کسی دشمن کا خوف، کسی نقصان کا خوف، اندیشہ دنیاوی معاملات وچ ویکھی یہ گل جائے گی کہ دنیاوی نقصان دے خوف تو ڈر کے کیا اللہ دی بارگاہ بندہ چھوڑ دینا، اس دی توحید دا دامن چھوڑ کے تے دنیا داراں دی طرف یا ناجائز وسائل دی طرف بھجدا، یا کسے ویلے اس تے تنگی رزق دی آ جائے گی، بھکھ آ جائے گی، کھان نو نہیں ملے گا، تے کیا او اس حال وچ بھی اللہ کریم دے اگے الہا وزاری کردا اور اللہ کریم کو دعائی منگدا اور جائز وسائل اختیار کردا، یا بھکھ تو گھبرا کے اطاعت الہی نو چھوڑ کے ناجائز وسائل دی طرف دوڑ پاؤندا. وَنَقْسِم مِّنَ الْأَمْوَالِ وَالْأَنفُسِ وَالثَّمَرَاتِ، کدی مال دا نقصان، کاروبار نقصان ہو جائے گا، یا کسی ملازم دی ملازمت چھٹ جائے گی، یا اس طرح دے حالات آتے رہتے ہیں، یا کاشتکار دا پھل گھٹ آئے گا، یا فصل نہیں لگے گی، یہ اس طرح دی جڑی چیزاں یہ اللہ دی طرف آزمائش ہوندیاں. اور ویکھیا یہ وہدا کہ بندے دے اللہ تے جاندا، یہ نہیں کہ اللہ نو امتحان لے کے تو اللہ نو پتہ لگنا، علم الہی ازل تو موجود ہے، ساڑے پیدا ہونے تو پہلے بھی اس نو خبر ہے کس بندے کے کرنا. اصل گل یہ ہے بے بندے جس لئے میدان حشر جانا تو اس دا اپنا کردار اس دے سامنے کیتا جائے کہ میاں تیرا دعویٰ تو بڑا محبت الہی دا، لیکن تیرا کردار تو ہے ویکھے بچار دانے چولہا دے گھٹ ہوئے تے تو اللہ دی اطاعت چھوڑ کے ناجائز وسائل دی طرف ٹر پیا، یا غیر اللہ دی کولو دعائی منگن لگ پیا، یا غیر اللہ دی عبادت اور اطاعت کرن لگ پیا، یا کوئی معمولی جہا خوف آیا تو اس دی وجہ تو تم اللہ دی بارگاہ چھوڑ گیا، تے تیرا دعوت ہے یا اللہ نال محبت دا یا ایمان دا، تے تو یہ کیتا کہ اس واسطے کہ وہ بندے تے اتمام حجت ہو گئے. نظام ایسا کہ دنیا بندے نو اختیار دیتا گیا نیکی اور برائی دے درمیان انتخاب دا، توفیق تو اللہ دی طرف ہوئے، آزاؤ جوارے اس نے دیتے، ہتھ پیر اس نے دیتے، قوت اس نے دیتی، لیکن دار دنیا جو روکدا نہیں اس نے اختیار دے دیتا کہ میری دتی ہیں قوتاں نو میرے دتے شعور اور عقل نو تسی نیکی تے اللہ دی اطاعت تے خرچ کر دیو یا اللہ دی اطاعت دے خلاف نافرمانی تے خرچ کر دیو اے گل صرف اے آزمائش انسان دی اور انسان تے آزمائش بھی اس واسطے آئی کہ اللہ نے اس نو معرفت الہی دا شعور دیتا بہت بڑا درجہ ہے دیتا انسان نو جڑا انسان تو سوا کسے مخلوق کول نہیں کہ اس نو معرفت الہی دی استعداد دیتی ہے یہ جان سکدا اللہ کون ہے کیسا اودی ذات کیسی اودی صفات کیسیاں پھر اللہ نو جاننے تو بعد انبیاء علیہ الصلوۃ والسلام نے تشریف لے آ کے ظاہری طور تے علمی طور تے بھی معرفت الہی دی سارے معلومات فراہم فرمائیاں اور قلبی طور تے وہ کیفیات فراہم فرمائیاں اور وہ کیفیات دلوں ونڈیاں جڑیاں اللہ دے دیدار نال اللہ دے جمال نال سراب کر دیاں دل دیاں اکھیاں نوں اور عظمت الہی دی کیفیات دل تے وارد ہوندیاں اے سارا انتظام کرنے تو بعد امتحان یہ رہ گیا کہ کیا بندہ تعلیمات نبوت تے اور انہاں کیفیات قلبی تے قائم رہندے ہیں اعتبار کردے ہوئے اگر اس تے دنیا دی تنگی آ ویندی یا خوف آ ویندا یا کچھ افراد فوت ہو ویندے خاندان دے افراد یا کوئی فصل نہیں لگدی یا مال نقصان ہوندا تے کیا وہ اللہ دی اطاعت تے قائم رہندا اور اللہ تو دعا منگدا کہ یا اللہ جو لے لیے بھی تیرا ہے جگ دے دیتے یہ بھی تیرا اس کا بہتر بدلہ مینو عطا فرما میں کمزور ہاں میرے قوت برداشت کم ہے تو میرے تے مہربانی فرما یا پھر دوسرا طریقہ یہ وے کہ وہ انہیں چیزاں تو گھبرا کے غیر اللہ دی طرف دوڑدا اللہ دی اطاعت چوں نکل ویندا اور مکروہ رسومات مشرکانہ رسومات بدعات وچ مبتلا ہو ویندا یا غیر اللہ دی پوجا کرن لگ پاؤندا یا دنیاوی طور تے غیر شرعی وسائل اختیار کردا رشوت لیندا چوری کردا ڈاکہ ماردا کسے بندے کولو اس طرح منگدا جس طرح منگنا جائز نہیں اس طرح لینے دی کوشش کردا تو فرمایا اتھے بشارت دیو انہاں لوکاں نوں بشر الصابرین انہاں لوکاں نوں میرے حبیب بشارت دیو خوشخبری دیو جڑے اتھے استقامت وکھاندے اور اللہ دی رضا تے راضی رہندے اور صبر اور شکر کر دیں اور یہ گل کر دیں کہ یہ تو چیزیں ہی ہیں جس ویلے انہوں نے مصیبت آتی تو آ دن بھائی یہ تو مال ہے یا میرا تو یہ مال تو آنے جانے والی چیز ہے مینو تو یہ پتا قالوا انا للہ و انا الیہ راجعون میں نے تو یہ پتا میں خود بھی اللہ نے پیدا کیتا اور میں آپ بھی مڑ کے بارگاہ الوہیت جانا اللہ دے دربار جانا کوئی ایسی عجیب گل نہیں اللہ نے نعمتاں دتیاں وی ہیں کچھ وچوں اس لے لیاں ہور دے دے گا دنیا تے جس طرح بچپن جوانی بڑھاپا آؤں گا اسی طرح امارت غربت فقیری اسی طرح کدی ضرورت مند ہوں گا بندہ کدی اس کو فراخی آ جاندی کدی صحت بہت ہوندی کدی صحت ہی خراب یہ چلتا رہتا ایک نظام ہے میرے مالک دا جے کچھ چیزاں چلیں گیا تو کیڑی عجیب گل ہے میں تو خود بھی جانا میں اللہ نے مینو پیدا کیتا میں خود بھی واپس اللہ دی بارگاہ جانا فرمایا جڑے لوگ اس تے قائم رہندے ہیں اور اے گل کردے ہیں نا اے او بندے ہیں جنہاں تے اللہ دی رحمت ہوندی اولائک علیہم صلوات من ربہم انہاں دا پروردگار جڑا انہاں بندیاں تے خوش ہوندا انہاں تے اپنے انعامات کردا انہاں نوں ہور کیفیات تے معرفت عطا کردا اور انہاں دے دل جڑے ہیں او وصول الہی دی لذت نہ لبریز رہندے اور انہاں لوکاں تے او رحمت کردا و اولائک ہم المہتدون اور اے لوکاں جڑے ہدایت یافتہ ہیں یا جڑے حق تے ہیں اور سدھی راہ تے ہیں اور اگر کوئی او انہاں چیزاں تو گھبرا کے اللہ دی بارگاہ جو نافرمانی کردا اور ناجائز وسائل اختیار کردا تو محروم ہو گیا ان الصفا والمروة من شعائر الله فمن حج البيت واعتمر فلا جناح عليه ان يتوف بهما ومن تطوع خيرا فان الله شاكر عليم فرمایا میرے دو بندے بھی ہیں کہ حضرت حاجرہ حضرت ابراہیم علیہ السلام دی اہلیہ اسماعیل علیہ السلام دی واجدہ ماجدہ حضرت حاجرہ رضی اللہ تعالی عنہا ایک خاتون ہیں ਮੀਆਂ ਵੀ ਉਹਨਾਂ ਦੇ ਅੱਲਾਹ ਦੇ ਰਸੂਲ ਹਨ, ਉਲਿਲ ਅਜ਼ਮ ਰਸੂਲ ਹਨ, ਬੇਟਾ ਅੱਲਾਹ ਦਾ ਉਲਿਲ ਅਜ਼ਮ ਰਸੂਲ ਹੈ, ਲੇਕਿਨ ਇਹ ਸਭ ਦੇ ਬਾਵਜੂਦ ਉਹ ਇੱਕ ਖਾਤੂਨ ਨੇ ਦਰਮਿਆਨ ਵਿੱਚ। ਹੁਣ ਇਮਤਿਹਾਨ ਦੋਵਾਂ ਪਾਸਿਓ ਉਹ ਜਿਹੜੇ ਉਲਿਲ ਅਜ਼ਮ ਰਸੂਲਾਂ 'ਤੇ ਆਉਂਦੇ ਨੇ, ਇਹ ਦਰਮਿਆਨ ਵਿੱਚ ਇੱਕ ਖਾਤੂਨ ਫਸ ਗਈ ਹੈ ਕਿ ਇੱਕ ਪਾਸੇ ਮੀਆਂ ਇਬਰਾਹੀਮ ਅਲੈਹਿ ਸਲਾਮ 'ਤੇ ਸਾਰੀ ਜ਼ਿੰਦਗੀ ਬੜੇ ਤੋਂ ਬੜੀਆਂ ਆਜ਼ਮਾਇਸ਼ਾਂ ਆਈਆਂ, ਘਰ ਵਾਲੇ ਖਿਲਾਫ ਹੋਏ, ਹਕੂਮਤ ਖਿਲਾਫ ਹੋਈ, ਬਾਦਸ਼ਾਹ ਨੇ ਅੱਗੇ ਛੱਡਿਆ, ਫਿਰ ਮੁਲਕ 'ਚੋਂ ਹਿਜਰਤ ਕਰਨੀ ਪਈ, ਫਿਰ ਰਾਜ ਫਿਰਾਉਨ ਮਿਸਰ ਦੇ ਕਾਬੂ ਆ ਗਏ, ਉਹ ਮੁਸੀਬਤਾਂ ਗੁਜ਼ਰੀਆਂ, ਫਿਰ ਆਖਰੀ ਉਮਰ 'ਚ ਇਸਮਾਈਲ ਅਲੈਹਿ ਸਲਾਮ ਅਤਾ ਹੋਏ ਅਤੇ ਹੁਕਮ ਹੋ ਗਿਆ ਕਿ ਇਹਨਾਂ ਨੂੰ ਉੱਥੇ ਛੋੜੋ ਬੈਤੁੱਲਾ ਸ਼ਰੀਫ, ਯਾ ਅੱਲਾ ਮੈਨੂੰ ਪਤਾ ਨਹੀਂ ਜਿਬਰਾਈਲ ਅਮੀਨ ਰਹਿਨੁਮਾਈ ਕਰਨਗੇ, ਬੜਾ ਲੰਬਾ ਸਫ਼ਰ ਸੀ, ਉਹ ਜਿੱਥੇ ਪੜਾਓ ਕਰਦੇ ਅਤੇ ਇਬਰਾਹੀਮ ਅਲੈਹਿ ਸਲਾਮ ਸਮਝਦੇ ਕਿ ਹੁਣ ਮੰਜ਼ਲ ਆ ਗਈ, ਲੇਕਿਨ ਸਵੇਰੇ ਫਿਰ ਕੂਚ ਹੋ ਜਾਂਦੇ ਆ। ਆਖਰ ਚੱਲਦੇ ਚੱਲਦੇ ਉਹ ਲਖੋ ਦਕ ਸਹਰਾ ਦੇ ਦਰਮਿਆਨ ਸਿਆਹ ਪਹਾੜ ਖੜ੍ਹੇ ਨੇ ਜਿਨ੍ਹਾਂ 'ਤੇ ਕੋਈ ਸਬਜ਼ਾ ਨਜ਼ਰ ਨਹੀਂ ਆਉਂਦਾ, ਕੋਈ ਪਾਣੀ ਦੇ ਆਸਾਰ ਨਹੀਂ, ਉੱਥੇ ਦਰਮਿਆਨ ਜਿਬਰਾਈਲ ਅਮੀਨ ਨੇ ਨਿਸ਼ਾਨਦੇਹੀ ਕੀਤੀ। ਆਪ ਨੇ ਅਹਿਲੀਆ ਮੋਹਤਰਮਾ ਨੂੰ ਔਰ ਬੇਟੇ ਨੂੰ ਉੱਥੇ ਛੋੜਿਆ, ਕੁਝ ਖੁਰਾਕ ਥੋੜ੍ਹੀ ਜਿਹੀ, ਕੋਈ ਮਸ਼ਕੀਜ਼ਾ ਪਾਣੀ ਨਾ ਦੇ ਕੇ ਵਾਪਸ ਘੋੜੇ 'ਤੇ ਸਵਾਰ ਹੋਣ ਲੱਗੇ ਅਤੇ ਬੀਬੀ ਪੁੱਛਿਆ ਵੀ ਇਹ ਕਿ ਸਾਨੂੰ ਇੱਥੇ ਛੋੜ ਕੇ ਤਨੋ ਤਨਹਾ ਮੇਰੇ ਨਾਲ ਇੱਕ ਮਾਸੂਮ ਬੱਚਾ ਜਾਂ ਜਿਹੜਾ ਇਸਦੀ ਅਜੇ ਉਮਰ ਹੀ ਬੜੀ ਥੋੜ੍ਹੀ ਜਿਹੀ ਹੈ ਅਤੇ ਤੁਸੀਂ ਕੋਈ ਇੱਥੇ ਹੋਰ ਬੰਦਾ ਵੀ ਨਹੀਂ ਅਤੇ ਜੰਗਲ ਵੀ ਆਬਾਨ ਹੈ ਔਰ ਫਿਰ ਕੋਈ ਪਾਣੀ ਖੁਰਾਕ ਵੀ ਨਹੀਂ, ਤੁਸੀਂ ਕਿਸ ਦੇ ਆਸਰੇ 'ਤੇ ਸਾਨੂੰ ਛੋੜ ਕੇ ਕਿੱਥੇ ਜਾ ਰਹੇ ਹੋ? ਉਹਨਾਂ ਫਰਮਾਇਆ ਬੀਬੀ ਅੱਲਾਹ ਦਾ ਹੁਕਮ ਇਹ ਹੈ ਕਿ ਮੈਂ ਤੁਹਾਨੂੰ ਇੱਥੇ ਛੋੜ ਕੇ ਜਾਈ। ਉਹਨਾਂ ਅਰਜ਼ ਕੀਤੀ ਕਿ ਐ ਅੱਲਾਹ ਦੇ ਰਸੂਲ, ਅਗਰ ਅੱਲਾਹ ਦਾ ਹੁਕਮ ਹੈ ਤਾਂ ਫਿਰ ਅੱਲਾਹ ਸਾਨੂੰ ਕਾਫੀ, ਉਹ ਸਾਨੂੰ ਜ਼ਾਇਆ ਨਹੀਂ ਕਰੇਗਾ, ਤੁਸੀਂ ਤਸ਼ਰੀਫ਼ ਲੈ ਜਾਓ। ਇੱਕ ਖਾਤੂਨ ਹੈ, ਉਸਨੇ ਅੱਲਾਹ 'ਤੇ ਇਤਨਾ ਇਤਬਾਰ ਕੀਤਾ ਕਿ ਇਬਤਲਾਅ ਆਜ਼ਮਾਇਸ਼ ਅਤੇ ਉਹ ਹੀ ਉਲਿਲ ਅਜ਼ਮ ਰਸੂਲ ਆਏ। ਅਤੇ ਇਹ ਖਾਤੂਨ, ਇਹ ਬੀਬੀ ਇੱਕ ਰਸੂਲ ਦੀ ਵਾਲਦਾ ਵੀ ਹੈ, ਇੱਕ ਰਸੂਲ ਦੀ ਜ਼ੌਜੇ ਮੁਹਤਰਮਾ ਵੀ ਹੈ, ਲੇਕਿਨ ਖੁਦ ਨਾ ਨਬੀ ਹੈ ਨਾ ਰਸੂਲ ਹੈ। ਲੇਕਿਨ ਇਸਤਕਾਮਤ ਅਲਦੀਨ ਵੇਖੋ ਕਿ ਉਹ ਉਹਨੇ ਉੱਥੇ ਕਿਆਮ 'ਤੇ ਰਾਜ਼ੀ ਹੋ ਗਏ, ਫਿਰ ਉਹ ਤਾਂ ਪਾਣੀ ਇੱਕ ਦੋ ਦਿਨ ਦਾ ਜਾਂ ਖਤਮ ਹੋ ਗਿਆ, ਇਤਨੀ ਪਿਆਸ ਦੀ ਸ਼ਿੱਦਤ ਲੱਗੀ ਔਰ ਪਾਣੀ ਦੀ ਇਤਨੀ ਕਮੀ ਹੋਈ ਕਿ ਮਾਈ ਸਾਹਿਬਾ ਦਾ ਦੁੱਧ ਵੀ ਖੁਸ਼ਕ ਹੋ ਗਿਆ। ਇਸਮਾਈਲ ਅਲੈਹਿ ਸਲਾਮ ਭੁੱਖ ਨਾਲ ਪਿਆਸ ਨਾਲ ਬਿਲਕਣ ਲੱਗ ਪਏ, ਛੋਟਾ ਜਿਹਾ ਮਾਸੂਮ ਬੱਚਾ ਆ, ਕੋਈ ਉੱਥੇ ਐਸਾ ਹੋਰ ਆਸਰਾ ਸਿਵਾਏ ਅੱਲਾਹ ਦੇ ਕੋਈ ਨਾ। ਆਪਣੇ ਬੱਚੇ ਨੂੰ ਉੱਥੇ ਛੋਟਾ ਜਿਹਾ ਇੱਕ ਟਾਣੀ ਜਿਹੀ ਕੋਈ ਦਰਖਤ ਦੀ ਖੜੀ ਉਸਦੇ ਤਲੇ ਰੱਖਿਆ ਅਤੇ ਆਪ ਸਫ਼ਾ ਔਰ ਮਰਵਾ ਦੋਏ ਪਹਾੜੀਆਂ ਨਾਲ ਆਈਆਂ, ਆਪ ਉੱਥੇ ਸਫ਼ਾ 'ਤੇ ਚੜ੍ਹੇ ਤੱਕਣੇ ਵਾਸਤੇ ਕਿ ਕਦੋਂ ਕੋਈ ਪਰਿੰਦਾ, ਕੋਈ ਆਦਮੀ, ਕੋਈ ਆਸਾਰ ਬਾਹਰ ਇਸਦੇ ਪਾਣੀ ਦੇ ਆਬਾਦੀ ਦੇ ਕੋਈ ਸ਼ੈ ਨਜ਼ਰ ਆਵੇ। ਕੋਈ ਸ਼ੈ ਨਜ਼ਰ ਨਹੀਂ ਆਈ, ਆਪ ਥੱਲੇ ਉਤਰਨ ਲੱਗ ਪਏ। ਹੁਣ ਅੱਗੇ ਤਲੇ ਗਹਿਰਾਈ ਜਿੱਥੇ ਇਸਮਾਈਲ ਅਲੈਹਿ ਸਲਾਮ ਅੱਖੀ ਤੋਂ ਚਲੋ ਪੈਂਦੇ, ਜਿਹੜੇ ਗਹਿਰਾਈ 'ਚ ਪਹੁੰਚੇ ਤਾਂ ਉਹਨਾਂ ਦੌੜ ਲਾ ਦਿੱਤੀ ਅਗਲੀ ਪਹਾੜੀ ਤੱਕ। ਫਿਰ ਜਿੱਥੇ ਇਤਨਾ ਪਹਾੜੀ 'ਤੇ ਚੜ੍ਹੇ ਕਿ ਉਹ ਦੌੜਦਿਆਂ ਵੀ ਤੱਕਦੇ ਉਸ ਪਾਸੋਂ ਗਏ ਇਸਮਾਈਲ ਅਲੈਹਿ ਸਲਾਮ ਦੀ ਤਰਫੋਂ, ਜਿਸ ਲਈ ਇਤਨੀ ਬੁਲੰਦੀ 'ਤੇ ਪਹੁੰਚੇ ਅਗਲੀ ਪਹਾੜੀ 'ਤੇ ਕਿ ਇਸਮਾਈਲ ਅਲੈਹਿ ਸਲਾਮ ਨਜ਼ਰ ਆਉਣ ਲੱਗ ਪਏ। ਫਿਰ ਆਹਿਸਤਾ ਆਹਿਸਤਾ ਚੜ੍ਹਨ ਲੱਗ ਪਏ ਚੋਟੀ 'ਤੇ ਚੜ੍ਹ ਕੇ, ਇਹਦੇ ਬਾਅਦ ਨਜ਼ਰ ਦੌੜਾਈ, ਫਿਰ ਵਾਪਸ ਉਤਰਨ ਲੱਗ ਪਏ। ਫਿਰ ਜਿੱਥੋਂ ਇਸਮਾਈਲ ਅਲੈਹਿ ਸਲਾਮ ਨਜ਼ਰ ਤੋਂ ਓਝਲ ਹੋ ਗਏ, ਫਿਰ ਦੌੜ ਲਾ ਦਿੱਤੀ, ਫਿਰ ਸਫ਼ਾ 'ਤੇ ਜਾ ਪਹੁੰਚੇ। ਉਹ ਸਫ਼ਾ ਮਰਵਾ ਦੇ ਦਰਮਿਆਨ 7 ਚੱਕਰ ਉਹਨਾਂ ਲਾਏ, 7ਵੇਂ ਚੱਕਰ ਜਿਸ ਵੇਲੇ ਉਹ ਮਰਵਾ 'ਤੇ ਪਹੁੰਚੇ ਆਖਰ ਚੋਟੀ 'ਤੇ, ਤਾਂ ਤੱਕਿਆ ਇਸਮਾਈਲ ਅਲੈਹਿ ਸਲਾਮ ਜਿੱਥੇ ਖੁਰੀਆਂ ਪੇ ਰਗੜਦੇ ਉੱਥੋਂ ਪਾਣੀ ਦਾ ਚਸ਼ਮਾ ਉਬਲਦਾ ਪਿਆ। ਆਪ ਦੌੜ ਕੇ ਪਹੁੰਚੇ ਔਰ ਪਾਣੀ ਉਹ ਚਸ਼ਮਾ ਉਬਲ ਰਿਹਾ ਸੀ। ਆਪਨੇ ਗਿਰਦਾ ਗਿਰਦ ਰੇਤ ਦੀ ਬੰਨੀ ਜਿਹੀ ਬਣਾਈ ਤਾਂ ਉਹ ਬੰਨੀ ਵੀ ਟੱਪਣ ਲੱਗ ਪਿਆ। ਤਾਂ ਆਪਨੇ ਫਰਮਾਇਆ ਜ਼ਮ ਜ਼ਮ, ਠਹਿਰ ਜਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਇਰਸ਼ਾਦ ਆਲੀ ਹੈ ਕਿ ਅਗਰ ਮਾਈ ਸਾਹਿਬਾ ਪਾਣੀ ਨੂੰ ਹੁਕਮ ਨਾ ਦਿੰਦੇ ਠਹਿਰਨੇ ਦਾ, ਤਾਂ ਇਹ ਚਸ਼ਮਾ ਉਹ ਸਮੁੰਦਰ ਜਾ ਗਿਰਦਾ, ਪੂਰੀ ਦੁਨੀਆ ਨੂੰ ਸੈਰਾਬ ਕਰਨ ਵਾਸਤੇ ਕਾਫੀ ਹੈ ਔਰ ਇਹ ਚੱਲਦਾ ਹੀ ਰਹਿੰਦਾ ਔਰ ਅੱਜ ਤੱਕ ਚੱਲਦਾ ਹੀ ਪਿਆ। ਫਰਮਾਇਆ ਮੈਂ ਆਪਣੇ ਬੰਦਿਆਂ ਦੀ ਅਜ਼ਮਤ ਔਰ ਉਹਨਾਂ ਦੀਆਂ ਕੁਰਬਾਨੀਆਂ ਦਾ ਕਦਰ ਇਸ ਤਰ੍ਹਾਂ ਕਰਦਾ ਕਿ ਜਿਸ ਮੁਕੱਦਸ ਖਾਤੂਨ ਨੇ ਜਿੱਥੇ ਦੌੜ ਲਾਈ ਹੈ, ਮੈਨੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਇਰ ਅੱਲਾਹ ਦੀ ਅਜ਼ਮਤ ਦੀਆਂ ਨਿਸ਼ਾਨੀਆਂ ਉਹਨਾਂ ਪਹਾੜਾਂ ਨੂੰ ਵੀ ਕਰਾਰ ਦੇ, ਉਹਨਾਂ ਨੂੰ ਵੀ ਮੈਂ ਇਹ ਅਜ਼ਮਤ ਦੇ ਦਿੱਤੀ ਹੈ ਕਿ ਇੰਨਾ ਸਫ਼ਾ ਵਲ ਮਰਵਾ ਤਾਂ ਮੈਨ ਸ਼ਾਇਰ ਅੱਲਾਹ। ਇਹ ਸਫ਼ਾ ਔਰ ਮਰਵਾ ਸਿਰਫ ਪਹਾੜੀਆਂ ਨਹੀਂ, ਇਹ ਮੇਰੀ ਅਜ਼ਮਤ ਦੀਆਂ ਗਵਾਹ ਔਰ ਇਹ ਨਿਸ਼ਾਨੀਆਂ ਮੇਰੀਆਂ ਕਿ ਮੇਰੀ ਇੱਕ ਮਕਬੂਲ ਬੰਦੀ ਨੇ ਇੱਥੇ ਦੌੜਾਂ ਲਾਈਆਂ ਔਰ ਉਸ ਪਰੇਸ਼ਾਨੀ 'ਚ ਉਸਦਾ ਦਿਲ ਸਿਵਾਏ ਮੇਰੇ ਜ਼ਾਤ ਦੇ ਕਿਸੇ ਦੂਸਰੀ ਤਰਫ ਜਿਹੜਾ ਉਹ ਮੁਤਵੱਜੇ ਨਹੀਂ ਹੋਇਆ, ਉਸਦੀਆਂ ਉਮੀਦਾਂ ਦਾ ਮਰਕਜ਼ ਮੈਂ ਹੀ ਰਿਹਾ। ਉਸਨੇ ਅਸਬਾਬ ਇਖਤਿਆਰ ਕੀਤੇ ਨੇ, ਵਸਾਇਲ ਇਖਤਿਆਰ ਕੀਤੇ ਨੇ, ਲੇਕਿਨ ਉਮੀਦ ਮੇਰੀ ਜ਼ਾਤ 'ਤੇ ਰੱਖੀ, ਆਖਿਰ ਮੈਂ ਹੀ ਉਸਨੂੰ ਚਸ਼ਮਾ ਅਤਾ ਕੀਤਾ। ਤਾਂ ਫਰਮਾਇਆ ਉਸ ਦਿਨ ਤੋਂ ਲੈ ਕੇ ਅਤੇ ਫਿਰ ਕਿਆਮਤ ਤੱਕ ਜਿਸਨੇ ਉੱਥੇ ਮੱਕਾ ਮੁਕਰਮਾ ਵਜਣਾ ਉਹਨਾਂ ਦੇ ਵਾਸਤੇ ਮੈਂ ਮੁਕਰਰ ਕਰ ਦਿੱਤਾ, ਹਜ ਵਾਸਤੇ ਜਾਣ ਜਾਂ ਉਮਰੇ ਵਾਸਤੇ ਜਾਣ, ਉਹਨਾਂ ਪਹਾੜੀਆਂ 'ਤੇ ਚੱਕਰ ਲਾਉਣ ਜਿੱਥੇ ਮਾਈ ਸਾਹਿਬਾ ਚੱਲੇ ਨੇ ਉੱਥੇ ਚੱਲਣ, ਜਿੱਥੇ ਮਾਈ ਸਾਹਿਬਾ ਦੌੜੇ ਨੇ ਉੱਥੇ ਦੌੜਾਂ ਲਾ। ਇੰਨਾ ਸਫਾ ਵਲ ਮਰਵਾ ਤਾ ਮਿਨ ਸ਼ਾਇਰ ਅੱਲਾ ਫਮਨ ਹੱਜਲ ਬੈਤ ਆਵੇ ਤਮਰਾ ਫਲਾ ਜੁਨਾਹ ਅਲੇਹ ਯਤਵਫਾ ਬਿਹਿਮਾ। ਹੁਣ ਉਸ 'ਤੇ ਇਹ ਉਸ 'ਤੇ ਕੋਈ ਹਰਜ ਨਹੀਂ ਕਿ ਉਹ ਦੌੜ ਲਾਏ, ਤਵਾਫ ਕਰੇ ਸਫਾ ਔਰ ਮਰਵਾ ਦਾ ਵੀ। ਔਰ ਸਫਾ ਔਰ ਮਰਵਾ ਨੂੰ ਇਹ ਅਜ਼ਮਤ ਕੌਣ ਦੇ ਗਿਆ? ਮਾਈ ਸਾਹਿਬਾ ਦੀ ਦੌੜ, ਹੱਤਾ ਕਿ ਆਕਾ ਇਨਾਮਦਾਰ ਹਜ਼ਰਤ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨਬੀਆਂ ਦੇ ਵੀ ਇਮਾਮ ਹਨ, ਕਿਉਂਕਿ ਉਹ ਪਹਾੜੀਆਂ ਸ਼ਾਇਰ ਉੱਲਾ ਬਣ ਗਈਆਂ, ਹਜ਼ੂਰ ਨੇ ਵੀ ਉਹਨਾਂ 'ਤੇ ਸਫ਼ਾ ਮਰਵਾ 'ਤੇ ਸਹੀ ਫਰਮਾਈਏ। ਔਰ ਕਿਆਮਤ ਤੱਕ ਜਿਹੜਾ ਮੁਸਲਮਾਨ ਹਜ ਔਰ ਉਮਰੇ ਵਾਸਤੇ ਉੱਥੇ ਜਾਏਗਾ, ਉਹ ਮਾਈ ਸਾਹਿਬਾ ਦੇ ਨਕੂਸ਼ੇ ਕਫੇ ਪਾ ਤੇ ਉਸੇ ਤਰ੍ਹਾਂ ਉਸੇ ਬੇਤਾਬੀ ਉਸੇ ਬੇਕਰਾਰੀ ਨਾਲ ਦੌੜੇਗਾ। ਬਲਕਿ ਇਹ ਜ਼ਰੂਰੀ ਹੈ ਕਿ ਸਫ਼ਾ ਮਰਵਾ ਦੀ ਜਿਹੜੀ ਸਹੀ ਹੈ ਇਸਦੇ ਦਰਮਿਆਨ ਨਿਗਾਹ ਬੈਤੁੱਲਾ ਸ਼ਰੀਫ ਦੀ ਤਰਫ ਰਵੇ, ਦੌੜ 'ਚ ਵੀ ਨਿਗਾਹ ਉਸ ਪਾਸੇ ਹੋਵੇ, ਤੁਰਦਿਆਂ ਵੀ ਨਿਗਾਹ ਉਸ ਪਾਸੇ ਹੋਵੇ, ਵਾਪਸੀ 'ਤੇ ਵੀ ਨਜ਼ਰ ਬੈਤੁੱਲਾ ਸ਼ਰੀਫ ਦੀ ਤਰਫ ਹੋਵੇ। ਚੂੰਕਿ ਮਾਈ ਸਾਹਿਬਾ ਦੀ ਨਜ਼ਰ ਹਜ਼ਰਤ ਇਸਮਾਈਲ ਅਲੈਹਿ ਸਲਾਮ 'ਤੇ ਹੀ, ਜਿੱਥੇ ਜ਼ਮਜ਼ਮ ਸ਼ਰੀਫ ਹੈ ਬੈਤੁੱਲਾ ਸ਼ਰੀਫ ਦੇ ਨਾਲ ਹੈ, ਅਤੇ ਉੱਥੇ ਉਹ ਪਏ ਸਨ। ਅਤੇ ਇਹ ਤਰੀਕਾ ਮੁਕਰਰ ਹੋ ਗਿਆ ਕਿ ਸਫ਼ਾ ਮਰਵਾ ਦੀ ਸੀ ਹਾਜੀ ਇਸ ਦੀ ਪਰਵਾਹ ਨਹੀਂ ਕਰਦੇ, ਲੇਕਿਨ ਇਹ ਕਾਇਦਾ ਇਹ ਹੈ ਕਿ ਦੌੜਦਿਆਂ ਵੀ ਨਿਗਾਹ ਔਰ ਤਵੱਜੋ ਬੈਤੁੱਲਾ ਸ਼ਰੀਫ 'ਤੇ ਰਵੇ। ਤਾਂ ਫਰਮਾਇਆ ਮੇਰੇ ਤਾਂ ਐਸੇ ਐਸੇ ਬੰਦੇ ਗੁਜ਼ਰੇ ਨੇ ਕਿ ਇੱਕ ਇੱਕ ਬੰਦੇ ਦੀ ਗੱਲ ਦੱਸੀਏ ਤਾਂ ਤੁਹਾਨੂੰ ਸਮਝ ਆ ਜਾਏ ਕਿ ਅਤਾਤ ਦਾ ਹੱਕ ਕਿਸ ਤਰ੍ਹਾਂ ਅਦਾ ਕੀਤਾ ਵਾ। ਨਾ ਚਲੋ ਇਬਰਾਹੀਮ ਅਲੈਹਿ ਸਲਾਮ ਤੋਂ ਉਲੇ ਲਜ਼ਮ ਰਸੂਲ ਹੈ, ਇਸਮਾਈਲ ਅਲੈਹਿ ਸਲਾਮ ਤੋਂ ਉਲੇ ਲਜ਼ਮ ਰਸੂਲ ਹੈ, ਮੇਰੀ ਇਹ ਬੰਦੀ ਨਾ ਨਬੀ ਨਾ ਰਸੂਲ ਹੈ। ਸਹਾਬੀਆ ਦੋ ਰਸੂਲਾਂ ਦੀ ਜ਼ਰੂਰ ਹੈ, ਇੱਕ ਦੀ ਮਾਂ ਵੀ ਇਹੀ, ਦੂਸਰੇ ਦੀ ਅਹਿਲੀਆ ਮੁਹਤਰਮਾ ਵੀ ਇਹੀ, ਇੱਕ ਦੀ ਵਾਲਦੇ ਮਾਂ ਦਾ ਵੀ ਇਹੀ, ਇਹ ਅਜ਼ਮਤ ਉਹਦੇ ਕੋਲ ਜ਼ਰੂਰ ਹੈ, ਲੇਕਿਨ ਨਾ ਖੁਦ ਨਬੀ ਨਾ ਰਸੂਲ ਹੈ। ਅਤੇ ਦਰਮਿਆਨ 'ਚ ਆ ਗਈ ਉਹ ਮੀਆਂ ਜਿਹੜਾ ਉਹ ਵੀ ਅੱਲਾਹ ਦਾ ਉਲੇ ਲਜ਼ਮ ਰਸੂਲ ਹੈ, ਫਰਜ਼ੰਦ ਜਿਹੜਾ ਉਹ ਵੀ ਅੱਲਾਹ ਦਾ ਉਲੇ ਲਜ਼ਮ ਰਸੂਲ ਹੈ। ਹੁਣ ਜਿਹੜੀਆਂ ਆਜ਼ਮਾਇਸ਼ਾਂ ਆ ਰਹੀਆਂ ਨੇ ਉਹ ਤਾਂ ਉਹ ਆ ਰਹੀਆਂ ਜਿਹੜੇ ਉਲੇ ਲਜ਼ਮ ਰਸੂਲਾਂ 'ਤੇ ਆਉਂਦੀਆਂ, ਦਰਮਿਆਨ 'ਚ ਮਾਈ ਸਾਹਿਬ ਆ ਗਏ ਨੇ। ਉਹਨਾਂ ਦੀ ਇਸਤਕਾਮਤ ਦਾ ਇਹ ਆਲਮ ਹੈ ਕਿ ਉਹਨਾਂ ਨੇ ਮੇਰੀ ਰਹਿਮਤ ਤੋਂ ਕਦੀ ਨਾ ਉਮੀਦੀ ਨਹੀਂ ਕੀਤੀ, ਔਰ ਕਦੀ ਕੋਈ ਐਸਾ ਤਰੀਕਾ ਸੋਚਿਆ ਨਹੀਂ ਜਿਹੜਾ ਮੇਰੀ ਅਜ਼ਮਤ ਦੇ ਖਿਲਾਫ਼ ਹੋਵੇ। ਫਰਮਾ ਇਸੇ ਤੋਂ ਫਿਰ ਮੈਂ ਆਪਣੇ ਬੰਦਿਆਂ ਦੀ ਕਦਰ ਇਸ ਤਰ੍ਹਾਂ ਕਰਨਾ ਕਿ ਜਿੱਥੇ ਉਹਨਾਂ ਦੀ ਉਹ ਬੇਕਰਾਰੀ ਮੈਨੂੰ ਇਤਨੀ ਪਸੰਦ ਆਈ ਹੈ ਕਿ ਜਿਹੜਾ ਵੀ ਮੇਰੇ ਘਰ ਬੈਤੁੱਲਾ ਸ਼ਰੀਫ ਜਿਹੜਾ ਵੀ ਵਾਰਿਦ ਹੋਵੇ, ਹਜ ਵਾਸਤੇ ਆਵੇ ਜਾਂ ਉਮਰੇ ਵਾਸਤੇ ਆਵੇ, ਜਿਹੜਾ ਵੀ ਆਵੇ, ਉਹ ਉੱਥੇ ਉਸ ਬੇਕਰਾਰੀ ਨੂੰ ਲੈ ਕੇ ਦੌੜੇ। ਔਰ ਇਸ ਸਿਰਫ ਇਹ ਨਹੀਂ ਕਿ ਮਾਈ ਸਾਹਿਬਾ ਦੀ ਅਜ਼ਮਤ ਦਾ ਇਜ਼ਹਾਰ ਹੈ, ਇਸੇ 'ਚ ਉਸ ਬੇਕਰਾਰੀ ਨਾਲ ਦੌੜਨੇ ਵਾਲੇ 'ਤੇ ਵੀ ਉਹ ਰਹਿਮਤਾਂ ਨਾਜ਼ਿਲ ਹੋਣੀਆਂ ਜਿਹੜੀਆਂ ਮਾਈ ਸਾਹਿਬਾ 'ਤੇ ਉਸ ਬੇਕਰਾਰੀ ਨਾਲ ਦੌੜਦਿਆਂ ਰਹਿਮਤ ਇਲਾਹੀ ਮੁਤਵੱਜੇ ਹੋਈ। ਅਗਰ ਕੋਈ ਖਲੂਸ ਨਾਲ ਔਰ ਵਿਸਾਲੇ ਇਲਾਹੀ ਦੀ ਆਰਜ਼ੂ ਨਾਲ ਔਰ ਰਜ਼ਾਏ ਇਲਾਹੀ ਦੀ ਖਾਹਿਸ਼ ਨਾਲ ਉਹ ਬੇਕਰਾਰੀ ਲੈ ਕੇ ਔਰ ਉਹ ਖਲੂਸ ਲੈ ਕੇ ਔਰ ਮੁਤਵੱਜੇ ਇਲੱਲਾ ਹੋ ਕੇ ਅੱਜ ਵੀ ਉੱਥੇ ਦੌੜਦਾ, ਤਾਂ ਉਸ 'ਤੇ ਮੈਂ ਉਹ ਰਹਿਮਤਾਂ ਨਾਜ਼ਿਲ ਕਰਦਾ ਜਿਹੜੀ ਇਤਨੀਆਂ ਆਜ਼ਮਾਇਸ਼ਾਂ ਔਰ ਇਤਨੇ ਬੜੇ ਇਮਤਿਹਾਨ 'ਚ ਮਾਈ ਸਾਹਿਬਾ 'ਤੇ ਨਾਜ਼ਿਲ ਹੋਈਆਂ, ਉਸ ਬੰਦੇ 'ਤੇ ਵੀ ਮੈਂ ਉਹ ਰਹਿਮਤਾਂ ਨਾਜ਼ਿਲ ਕਰਦਾ। ਲਿਹਾਜ਼ਾ ਫਇਨਾ ਅੱਲਾਹ ਸ਼ਾਕਿਰੁਨ ਅਲੀ, ਯਾਦ ਰੱਖੋ ਅੱਲਾਹ ਕਰੀਮ ਸ਼ੁਕਰ ਨੂੰ ਕਬੂਲ ਕਰਨ ਵਾਲਾ, ਜਿਤਨਾ ਕੋਈ ਉਸਦਾ ਸ਼ੁਕਰਗੁਜ਼ਾਰ ਬੰਦਾ ਹੋਵੇ ਇਤਨੇ ਉਹ ਇਨਾਮਾਤ ਉਸ 'ਤੇ ਔਰ ਉਸਦੀ ਇੱਜ਼ਤ ਅਫਜ਼ਾਈ ਕਰਦਾ ਲੱਗਾ ਰਹਿੰਦਾ। ਔਰ ਹਰ ਕੁਰਬਾਨੀ, ਹਰ ਮਿਹਨਤ, ਹਰ ਇਬਾਦਤ ਜਿਹੜੀ ਅੰਬੀਆ ਅਲੈਹਿਮ ਸਲਾਤੁ ਵਸਲਾਮ ਨੇ ਜਾਂ ਆਪ ਦੇ ਮੁਤਬੀਨ ਨੇ, ਸਾਹਬਾ ਇਕਰਾਮ ਨੇ ਕੀਤੀ, ਮਾਈ ਸਾਹਿਬਾ ਵੀ ਤਾਂ ਸਾਹਬੀਆ ਸਨ ਨਾ, ਔਰ ਸਾਹਬੀ ਜਿਹੜੇ ਹੁੰਦੇ ਨੇ ਇਹ ਰਸਾਲਤ ਦੇ ਗਵਾਹ ਹੁੰਦੇ ਨੇ, ਕਿਉਂਕਿ ਨਬੀ ਦਾ ਦਾਵਾ ਬਰਾਏ ਰਾਸਤ ਯਾ ਸੁਣਿਆ ਉਹਨਾਂ ਜਿਹਨਾਂ ਇਨਕਾਰ ਕਰ ਦਿੱਤਾ, ਉਹਨਾਂ ਦਾ ਰੱਦ ਕਰ ਦਿੱਤਾ, ਗੱਲ ਖਤਮ ਹੋ ਗਈ, ਉਹਨਾਂ ਨੂੰ ਉਸ ਦਾਅਵੇ ਦੀ ਤਾਈਦ ਨਹੀਂ ਕਰਨੀ, ਅੱਗੇ ਵੀ ਉਹਨਾਂ ਤੋਂ ਜਿਹੜੀ ਗੱਲ ਨਕਲ ਹੋਣੀ ਉਹਦੇ ਖਿਲਾਫ਼ ਹੋਣੀ, ਜਾਂ ਉਹ ਲੋਕ ਜਿਹਨਾਂ ਕਬੂਲ ਕੀਤਾ ਉਹ ਸਾਹਬੀ ਹੋ ਗਏ। ਹਮੇਸ਼ਾ ਹਰ ਨਬੀ ਦੇ ਸਹਾਬੀ ਉਸਦੀ ਨਬੂਵਤ ਦੇ ਗਵਾਹ ਹੁੰਦੇ ਨੇ, ਵਰਨਾ ਪਿਛਲਿਆਂ ਕੀ ਪਤਾ ਕੌਣ ਨਬੀ ਹੈ, ਉਸਨੇ ਕੀ ਇਰਸ਼ਾਦ ਫਰਮਾਇਆ, ਕਿਹੜੀ ਗੱਲ ਉਸਨੇ ਦੱਸੀ ਹੈ ਕਿ ਅੱਲਾਹ ਦੀ ਗੱਲ ਹੈ, ਔਰ ਕਿਹੜੀ ਗੱਲ ਉਸਨੇ ਦੱਸੀ ਹੈ ਕਿ ਇਹ ਇਸਦੀ ਵਜ਼ਾਹਤ ਮੇਰੀ ਤਰਫੋਂ ਹੈ, ਇਹ ਵੀ ਗੱਲ ਅੱਲਾਹ ਦੀ ਹੈ ਲੇਕਿਨ ਇਹ ਉਸ ਕਿਤਾਬ ਦੀ ਵਜ਼ਾਹਤ ਹੈ, ਇਸ ਸਾਰੀ ਦੇ ਜਾਂ ਕਿਹੜਾ ਅਮਲ ਅੱਲਾਹ ਦੇ ਨਬੀ ਨੇ ਕਿਸ ਤਰ੍ਹਾਂ ਕੀਤਾ, ਇਸ ਸਾਰੀ ਦੇ ਗਵਾਹ ਸਾਹਬਾ ਕਰਾਮ ਹੁੰਦੇ। ਅਤੇ ਮਾਈ ਸਾਹਿਬਾ ਇੱਕ ਸਹਾਬੀਆ ਸਨ, ਇਬਰਾਹੀਮ ਅਲੈਹਿ ਸਲਾਮ ਦੀ ਵੀ, ਇਸਮਾਈਲ ਅਲੈਹਿ ਸਲਾਮ ਦੀ ਵੀ, ਇਹ ਅਜ਼ਮਤ ਹੈ ਉਹਨਾਂ ਦੀ ਕਿ ਇਹ ਵੀ ਸਬਕ ਹੈ ਕਿ ਇਹ ਜਿਹੜੇ ਗਵਾਹਾਨ ਨਬੂਵਤ ਦੇ, ਇਹਨਾਂ ਦੇ ਨਕਸ਼ੇ ਪਾ ਤੇ ਚੱਲਣਾ ਹੀ ਦੀਨ ਹੈ। ਜਿਸ ਤਰ੍ਹਾਂ ਹਜ਼ੂਰ ਨਬੀ ਕਰੀਮ ਦਾ ਇਰਸ਼ਾਦ ਵੀ ਹੈ ਕਿ ਅਸਹਾਬੀ ਕਲ ਨਜੂਮ ਫਬਿਅਯਿਹਿ ਮੁਕਤਦੈ ਤੁਮ ਇਹਤਦੈ ਤੁਮ, ਮੇਰੇ ਸਹਾਬਾ ਹਦਾਇਤ ਕੇ ਸਿਤਾਰੋਂ ਕੀ ਮਾਨਿੰਦ ਹੈ, ਸਿਤਾਰੋਂ ਕੀ ਮਿਸਲ ਹੈ, ਜਿਸਦੇ ਪਿੱਛੇ ਤੁਸੀਂ ਚੱਲ ਪਾਓਗੇ ਹਦਾਇਤ ਪਾ, ਜਿਸ ਦਾ ਦਾਮਨ ਫੜ ਲਓਗੇ ਹਦਾਇਤ ਪਾ ਜਾਓਗੇ। ਸੋ ਫਰਮਾਇਆ ਫਇਨਨ ਅੱਲਾਹ ਸ਼ਾਕਿਰੁਨ ਅਲੀਮ, ਅੱਲਾਹ ਕਰੀਮ ਜਿਹੜਾ ਉਸਦਾ ਸ਼ੁਕਰ ਕਰਦਾ, ਜਿਹੜਾ ਉਸਦੀ ਇਤਾਤ ਕਰਦਾ, ਜਿਹੜਾ ਉਸਦੇ ਅਹਕਾਮ ਦਾ ਇਤਬਾਹ ਕਰਦਾ, ਉਸਦੇ ਨਬੀ ਦੀ ਅਜ਼ਮਤ ਦਾ ਇਹਤਰਾਮ ਕਰਦਾ, ਉਸਦੇ ਨਬੀ ਔਰ ਉਸਦੇ ਰਸੂਲ ਦੀ ਪੈਰਵੀ ਕਰਦਾ, ਜਿਤਨਾ ਕੋਈ ਅੱਲਾਹ ਦਾ ਸ਼ੁਕਰ ਅਦਾ ਕਰਦਾ, ਅੱਲਾਹ ਉਸ ਤੋਂ ਕਈ ਗੁਣਾ ਜ਼ਿਆਦਾ ਉਸਨੂੰ ਅਜਰ ਅਤਾ ਫਰਮਾਉਣਾ। ਇਨ ਅੱਲਾਹ ਸ਼ਾਕਿਰ, ਅੱਲਾਹ ਸ਼ੁਕਰ ਨੂੰ ਕਬੂਲ ਕਰਨ ਵਾਲਾ, ਔਰ ਬੰਦਾ ਜਿਹੜੀ ਅਤਾਤ ਕਰਦਾ ਉਹ ਆਪਣੀ ਹੈਸੀਅਤ ਦੇ ਮੁਤਾਬਿਕ ਕਰਦਾ, ਅੱਲਾਹ ਜਿਹੜੀ ਅਤਾ ਕਰਦਾ ਉਹ ਆਪਣੀ ਸ਼ਾਨ ਦੇ ਮੁਤਾਬਿਕ ਕਰਦਾ। ਬੰਦਾ ਜਿਹੜੀ ਇਬਾਦਤ ਕਰਦਾ, ਜਿਹੜਾ ਇਤਬਾ ਰਸਾਲਤ ਕਰਦਾ, ਜਿਹੜਾ ਨੇਕ ਅਮਲ ਕਰਦਾ ਉਹ ਆਪਣੀ ਹੈਸੀਅਤ ਦੇ ਮੁਤਾਬਿਕ ਕਰਦਾ। ਹਰ ਬੰਦੇ ਦੀ ਕੁਵਤ ਅਲੱਗ ਹੈ, ਹਰ ਬੰਦੇ ਦੀ ਸੋਚ ਅਲੱਗ ਹੈ, ਹਰ ਬੰਦੇ ਦਾ ਖਲੂਸ ਅਲੱਗ ਹੈ, ਹਰ ਬੰਦੇ ਦੀ ਲਾਹੀਅਤ ਦਾ ਰੰਗ ਅਲੱਗ ਹੈ, ਹਰ ਬੰਦੇ ਦਾ ਇੱਕ ਆਪਣਾ ਜ਼ਾਤੀ ਰੰਗ ਹੈ, ਉਹ ਉਸਦੇ ਮੁਤਾਬਿਕ ਜੋ ਕੁਝ ਕਰਦਾ ਕਰਦਾ। ਲੇਕਿਨ ਅੱਲਾਹ ਜੱਲਾ ਸ਼ਾਨੂ ਦੀ ਆਪਣੀ ਅਜ਼ਮਤ ਹੈ ਜਿਹੜੀ ਸਾਡੀ ਸਮਝਣ ਤੋਂ ਮਾਵਰਾ ਅਲ ਵਰਾ ਹੈ, ਵਾਹਿਦ ਉਲਾ ਸ਼ਰੀਕ ਹੈ, ਐਸਾ ਕੋਈ ਅਜ਼ੀਮ ਦੂਸਰਾ ਨਹੀਂ, ਉਸ ਜੈਸੀ ਸ਼ਾਨ ਕਿਸੇ ਦੀ ਨਹੀਂ। ਫਿਰ ਜਿਸ ਵੇਲੇ ਉਹ ਅਤਾ ਕਰਦਾ ਤਾਂ ਉਹ ਆਪਣੀ ਸ਼ਾਨ ਦੇ ਮੁਤਾਬਿਕ ਅਤਾ ਕਰਦਾ। ਇਨ ਅੱਲਾਹ ਸ਼ਾਕਿਰੁਨ ਅਲੀਮ, ਔਰ ਫਿਰ ਉਸਨੂੰ ਸਾਰੀ ਗੱਲ ਦਾ ਪਤਾ ਵੀ ਹੁੰਦਾ, ਉਸਨੂੰ ਕਿਸੇ ਕੋਲ ਪੁੱਛਣੇ ਦੀ ਜਾਂ ਕਿਸੇ ਦੇ ਦੱਸਣੇ ਦੀ ਜਾਂ ਕਿਸੇ ਅਤਾਤ ਗੁਜ਼ਾਰ ਨੂੰ ਇਹ ਫਿਕਰ ਨਹੀਂ ਹੋਣਾ ਚਾਹੀਦਾ ਵੀ ਮੈਂ ਨੇਕੀ ਤਾਂ ਕੀਤੀ ਅਤੇ ਕੋਈ ਵੇਖਦਾ ਨਹੀਂ ਪਿਆ, ਜਾਂ ਫਿਰ ਕਿਆਮਤ ਨੂੰ ਮੇਰੀ ਗਵਾਹੀ ਕੌਣ ਦੇਗਾ। ਫਰਮਾਇਆ ਮੈਂ ਖੁਦ ਵੇਖ ਰਿਹਾ ਕਿ ਕੌਣ ਕੀ ਕਰਦਾ ਪਿਆ, ਮੈਂ ਖੁਦ ਜਾਣਨਾ, ਔਰ ਮੈਂ ਹਰ ਬੰਦੇ ਦੀ ਸ਼ੁਕਰਗੁਜ਼ਾਰੀ ਕਬੂਲ ਕਰਦਾ। ਉਹ ਮਿਹਨਤ ਥੋੜ੍ਹੀ ਆਪਣੀ, ਉਹ ਮਿਹਨਤ ਇਨਸਾਨੀ ਕੁਵਤ ਦੇ ਮੁਤਾਬਿਕ ਕਰਦਾ, ਮੈਂ ਉਸਨੂੰ ਅਜ਼ਮਤ ਇਲਾਹੀ ਦੇ ਮੁਤਾਬਿਕ ਇਨਾਮਾਤ ਅਤਾ ਕਰਦਾ ਵਾ। ਆਖਿਰ ਦਾਵਾਨਾ ਅਨਲਹਮਦੁਲਿਲਾਹ ਰੱਬਿਲ ਆਲਮੀਨ।
ਅੱਲਾਹੂ 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 ਅੱਲਾਹ ਅੱਲਾਹੂ ਅੱਲਾਹੂ ਅੱਲਾਹ